ਗੁਰੂ ਰੁਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਸਤਵੰਤ ਕੌਰ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। 26ਵਾਂ ਕਾਂਡ। ਸੰਤ ਹੁਣ ਉਤਾਵਲੇ ਹੋ ਗਏ, ਬਸੰਤ ਕੌਰ ਬੇਚੈਨ ਬੈਠੀ ਨੂੰ ਛੱਡ ਗਏ, ਜਿਸ ਦਾ ਜੀ ਕਾਲਾ ਹੈ ਕਿ ਛੇਤੀ ਪਤਾ ਲੱਗੇ। ਦਿਲ ਨੂੰ ਹੁਣ ਕੁੜਲ ਨਹੀਂ ਪੈਂਦੇ, ਪਰ ਬੇਚੈਨੀ ਹੁੰਦੀ ਹੈ ਕਿ ਕਿਵੇਂ ਉੱਡ ਜਾਵਾਂ ਮਾਜੇ 'ਤੇ, ਧੀ ਐਂ ਟੋਲ ਲਵਾਂ ਜਿਵੇਂ ਕੋਇਲ ਉਡਾਰੀਆਂ ਮਾਰ ਬੱਚੇ ਨੂੰ ਲੱਭ ਲੈਂਦੀ ਹੈ। ਪਰ ਫਿਰ ਨਿਰਾਸਾ ਆਉਂਦੀ ਹੈ ਕਿ ਖਬਰੇ ਉਹ ਨਾ ਆਈ ਹੋਵੇ, ਉਸਦਾ ਪਤਾ ਜੇ ਨਾ ਲੱਗਾ ਹੋਵੇ। ਇਸੇ ਹਾਲ ਰਾਤ ਪੈ ਗਈ, ਪਤੀ ਜੀ ਆ ਗਏ, ਸਾਰੀ ਵਿਥਿਆ ਉਹਨਾਂ ਨੂੰ ਸੁਣਾਈ। ਉਹ ਵੀ ਸੋਚੀ ਪੈ ਗਏ, ਪਰ ਫਿਰ ਆਖਣ ਲੱਗੇ, ਜੇ ਗੁਰਮਤੇ ਦੇ ਵੇਲੇ ਬੱਚੀ ਸ਼ਤਰੂਜੀਤ ਸਿੰਘ ਦੇ ਬੇਟੇ ਨਾਲ ਪੁੱਜੀ ਹੈ, ਤਦ ਹੁਣ ਤੱਕ ਉਹ ਘਰ ਅਪੜਦੀ, ਜਾਂ ਬਾਉਰੀਆਂ ਵਾਲੇ ਦਾਤਾ ਜੀ ਸਾਨੂੰ ਖਬਰ ਘੱਲ ਕੇ ਆਂਦਰੀ ਠੰਡ ਪਾਉਂਦੇ। ਉਹ ਬੜੇ ਮਿਰਦੁਲ ਹਨ, ਨਰਮ ਦਿਲ ਵਾਲੇ ਹਨ, ਕੂਲੇ ਕੂਲੇ ਪ੍ਰੇਮ ਦਾ ਰੂਪ ਹਨ। ਬਸ ਨਾਮ ਵਿੱਚ ਰੱਤੇ, ਰੱਬ ਨਾਲ ਲੱਗੇ ਰਹਿਣਾ, ਕੁਛ ਕਰਨਾ ਤਾਂ ਪਾਲਾ, ਉਹਨਾਂ ਕਿਉਂ ਸੁਧ ਨਾ ਕਾਲੀ, ਅਕਾਲ ਬੁੰਗੇ ਵੱਲੋਂ ਹੀ ਸੂ ਆ ਜਾਂਦੀ। ਸੋ ਵਿਸਵਾ ਬੱਚੀ ਨਹੀਂ ਆਈ। ਬਸੰਤ, ਸਾਈਆਂ ਜੀਓ, ਜੁਗ ਜੁਗ ਜੀਓ, ਸੋ ਗੱਲਾਂ ਹੋ ਜਾਂਦੀਆਂ ਹਨ, ਪਤਾ ਤਾਂ ਮੰਗਾਓ ਨਾ। ਇਹ ਜੋ ਹੁਣ ਅਵਲੀ ਤੂੰ ਸ਼ੁਰੂ ਹੋਈ ਹੈ ਅਤੇ ਘਬਰਾ ਪਾਉਂਦੀ ਹੈ, ਇਹ ਤਾਂ ਕਿਸੇ ਪਿੜ ਪੱਤਣ ਲੱਗੇ। ਪਤੀ ਜੀਓ ਜੀ ਸਤ ਵਚਨ, ਮੈਂ ਤਾਂ ਤੁਸਾਂ ਨਾਲ ਇੱਕ ਵਿਚਾਰ ਦੀ ਗੱਲ ਕੀਤੀ ਹੈ, ਬਾਕੀ ਸਵੇਰੇ ਹੀ ਕਿਸੇ ਨੂੰ ਪੰਜਾਬ ਟੋਰਦਾ ਹਾਂ, ਰਾਹ ਖੈੜੇ ਦੇ ਕੀ ਹਾਲ ਹਨ ਪਤਾ ਕਰ ਲਵਾਂ, ਫਿਰ ਮੈਂ ਆਪ ਵੀ ਜਾਣ ਨੂੰ ਤਿਆਰ ਹਾਂ। ਅਕਾਲ ਬੁੰਗੇ ਦੇ ਜਥੇਦਾਰ ਨੂੰ ਮਿਲਾਂਗਾ, ਬਾਉਰੀਆਂ ਵਾਲੇ ਦਾਤਾ ਜੀ ਨੂੰ ਮਿਲਾਂਗਾ। ਜਦੋਂ ਉਹ ਪਿਛਲੀ ਵੇਰ ਅਫਗਾਨਿਸਤਾਨ ਨੂੰ ਟੁਰੇ ਸਨ, ਬੱਚੀ ਵਾਸਤੇ ਮੈਂ ਖਾਸ ਜਾ ਕੇ ਆਖਿਆ ਸੀ। ਇਸ ਪ੍ਰਕਾਰ ਪਤੀ ਪਤਨੀ ਦੀਆਂ ਰਾਤ ਗੱਲਾਂ ਬਾਤਾਂ ਹੁੰਦਿਆਂ ਹੁੰਦਿਆਂ ਦੋਹਾਂ ਨੂੰ ਨੀਂਦ ਪੈ ਗਈ, ਪਰ ਉੱਖਣ ਵੀ ਕਦੇ ਪਈ ਕਦੇ ਖੁੱਲ ਗਈ। ਹਾਂਜੀ, ਦਿਨ ਲੰਘਦੇ ਗਏ, ਦਿਨ ਲੰਘਦੇ ਹਨ, ਕਦੇ ਦਿਨ ਅਟਕੇ ਹਨ। ਦੁੱਖ ਹੋਵੇ, ਸੁੱਖ ਹੋਵੇ, ਟਿਕਾਵ ਹੋਵੇ, ਉੱਚੜ ਚਿੱਤੀ ਘਬਰਾ ਹੋਵੇ, ਜੋ ਹੋਵੇ ਸੋ ਹੋਵੇ, ਦਿਨ ਲੰਘੀ ਜਾਂਦੇ ਹਨ ਸੋ ਲੰਘਦੇ ਹੀ ਗਏ। ਮਾਂ ਕਦੇ ਘਬਰਾ ਵਿੱਚ, ਕਦੇ ਅਰਦਾਸ ਵਿੱਚ, ਕਦੇ ਟਿਕਾਓ ਵਿੱਚ, ਕਦੇ ਉੱਚੀ ਕਦੇ ਗਿਣਤੀਆਂ ਵਿੱਚ ਲੱਗੀ ਰਹੇ। ਕਾਕੀ ਦੇ ਪਿਤਾ ਜੀ ਨੇ ਇੱਕ ਇਤਬਾਰੀ ਬਦਰਕਾ ਅਕਾਲ ਬੁੰਗੇ ਦੇ ਜਥੇਦਾਰ ਵੱਲ ਟੋਰਿਆ, ਇੱਕ ਪਟਿਆਲੇ ਟੋਰਿਆ ਜੋ ਮਤਾ ਰਿਆਸਤ ਵੱਲੋਂ ਗੁਰਮਤੇ 'ਤੇ ਗਏ ਕੋਈ ਸੱਜਣ ਸੁਧ ਲਿਆਏ ਹੋਣ, ਪਰ ਅਜੇ ਕਿਸੇ ਪਾਸਿਓਂ ਕੋਈ ਨਹੀਂ ਸੀ ਮੁੜਿਆ। ਅੰਮੀ ਬੱਚੀ ਮੇਲ, ਰਾਤ ਪਹਿਰ ਬੀਤ ਚੁੱਕੀ ਹੈ, ਚੰਦਰਮਾ ਦੀ ਚਾਨਣੀ ਛਟਕ ਰਹੀ ਹੈ, ਜਿਨ੍ਹਾਂ ਪਾਣੀਆਂ 'ਤੇ ਪੈ ਰਹੀ ਹੈ ਉਹ ਚਾਨਣੇ ਦੇ ਆਸਰੇ ਚੰਦ ਦਾ ਦਰਸ਼ਨ ਕਰ ਰਹੇ ਖਿੜ ਖਿੜ ਹੱਸ ਰਹੇ ਹਨ, ਜਿਨ੍ਹਾਂ ਰੇਤਿਆਂ 'ਤੇ ਪੈ ਰਹੀ ਹੈ ਉਹਨਾਂ ਦੇ ਚਮਕ ਦੇ ਕਿਣਕੇ ਚੰਦ ਵੱਲ ਨਜ਼ਰ ਲਾਈ ਹੁਲਾਰਿਆਂ ਵਿੱਚ ਨੈਣ ਝਮਕੇ ਪਾ ਰਹੇ ਹਨ। ਕੁਦਰਤ ਅਡੋਲ ਹੈ, ਸਾਰੇ ਸੁੱਤੇ ਪਏ ਹਨ, ਤਾਰੇ ਸੁੱਤਿਆਂ ਨੈਣਾਂ ਨੂੰ ਵੇਖ ਵੇਖ ਸਹਿਨਤਾ ਮਾਰਦੇ ਹਨ, ਪਰ ਸੁੱਤੇ ਨੈਣ ਸੁੱਤੇ ਹੀ ਪਏ ਹਨ, ਕੁਛ ਸਾਰ ਨਹੀਂ ਕਿ ਅਰਸ਼ਾਂ ਤੋਂ ਕੌਣ ਨੂਰ ਵਰਸਾ ਰਹੇ ਹਨ। ਬਸੰਤ ਕੌਰ ਦੇ ਘਰ ਮਲੱਕੜੇ ਬੂਆ ਖੜਕਿਆ, ਸਿੰਘ ਜੀ ਤਾਂ ਸੌਂ ਗਏ ਸਨ, ਪਰ ਬੀਬੀ ਜੀ ਅਜੇ ਜਾਗ ਰਹੇ ਸੀ, ਦੀਵਾ ਟਿਮ ਟਿਮ ਕਰ ਰਿਹਾ ਸੀ। ਬੀਬੀ ਆਪਣੇ ਬਿਸਤਰੇ 'ਤੇ ਲੇਟੀ, ਝਰੋਖਿਆਂ ਵਿੱਚੋਂ ਆ ਰਹੇ ਚੰਦ 'ਤੇ ਤੱਕ ਰਹੇ ਤਾਰਿਆਂ ਨਾਲ ਗੱਲਾਂ ਕਰ ਰਹੀ ਸੀ। ਆਵਾਜ਼ ਸੁਣ ਕੇ ਚੁਬਾਰੇ ਵਿੱਚੋਂ ਸਹਿਜੇ ਬੋਲੀ, ਭਾਈਆ ਜੀ ਕੌਣ ਹੈ? ਆਵਾਜ਼ ਲਿੱਟਾਂ ਵਾਲੇ। ਆਵਾਜ਼ ਪਛਾਣ ਕੇ ਬੀਬੀ ਛੇਤੀ ਛੇਤੀ ਹੇਠਾਂ ਉਤਰੀ, ਸਹਿਜੇ ਹੋੜਾ ਪੁਆਇਆ, ਜੰਦਰਾ ਖੋਲਿਆ, ਕੁੰਡਾ ਖੋਲਿਆ, ਆਖਿਆ ਜੀਉ ਆਇਆ ਨੂੰ। ਪਰ ਇਸ ਛਿਨ ਚੇਤਾ ਆ ਗਿਆ ਕਿ ਚੁਬਾਰੇ ਵਿੱਚ ਬੈਠਣ ਨੂੰ ਥਾਂ ਨਹੀਂ, ਮੈਂ ਛੇਤੀ ਜਾ ਕੇ ਥਾਂ ਬਣਾਵਾਂ। ਕੁੰਡਾ ਮਾਰ ਆਇਆ ਜੇ, ਕਹਿੰਦੀ ਉਤਾਵਲੀ ਉਤਾਵਲੀ ਬਸੰਤ ਉੱਤੇ ਚਲੀ ਗਈ। ਮੰਜਾ ਆਪਣਾ ਚਾਹਿਆ, ਪੀੜੀ ਸੰਤਾਂ ਵਾਸਤੇ ਡਾਈ, ਅਤੇ ਜ਼ਰਾ ਵਿੱਥ 'ਤੇ ਸਾਫ਼ ਵਿਛਾ ਕੇ ਬੈਠ ਗਈ, ਅਤੇ ਸੋਚਣ ਲੱਗ ਪਈ, ਸੁੱਖ ਹੋਵੇ ਸੰਤ ਇਸ ਵੇਲੇ ਆਏ ਹਨ, ਖਬਰੇ ਸੁੱਖ ਦੀ ਸੋਹ ਲਿਆਏ ਹੋਣ, ਖਬਰੇ ਮੇਰੇ ਦਿਲ ਅਣਹੋਣੀਆਂ ਆਸਾਂ ਦੇ ਜੋ ਸਭ ਜਗਾ ਗਏ ਹਨ, ਨਿਰਾਸਾ ਦੀ ਸੋਹ ਲਿਆ ਕੇ ਉਹਨਾਂ ਦੇ ਫੁੰਕਾਰੇ ਠੰਡੇ ਕਰਨ ਆਏ ਹਨ। ਇਸ ਪ੍ਰਕਾਰ ਦੇ ਖਿਆਲ ਬਿਜਲੀ ਦੇ ਵੇਗ ਵਾਂਗੂ ਸਿਰ ਵਿੱਚੋਂ ਲੰਘਦੇ ਹਨ, ਕਿ ਇਹਨਾਂ ਨੂੰ ਪੌੜੀਆਂ ਵਿੱਚੋਂ ਚੜ੍ਹਨ ਦੀ ਆਵਾਜ਼ ਆਈ, ਪਰ ਕਦਮ ਹੌਲੇ ਹਨ। ਪੋਖੜ ਦੀ ਆਵਾਜ਼ ਮਦਮ ਹੈ। ਰਾਤ ਹੋਣ ਕਰਕੇ ਸੰਤ ਜਾਣ ਕੇ ਹੌਲੇ ਕਦਮ ਸੁੱਟਦੇ ਹੋਣਗੇ, ਜੋ ਗਵਾਂਢੀ ਨਾ ਕੋਈ ਜਾਗੇ। ਸੋਈਦੀ ਬਸੰਤ ਕੌਰ ਦੇ ਦਿਮਾਗ ਅੱਗੋਂ ਇੱਕਦਮ ਸਾਰੇ ਵਿਛੋੜੇ ਦਾ ਬੀਤਿਆ ਨਕਸ਼ਾ ਲੰਘਿਆ। ਨੈਣ ਭਰ ਆਏ ਅਤੇ ਲੂਹ ਕੰਢੇ ਹੋ ਗਏ। ਹਾਏ, ਸਤਵੰਤ ਦਾ ਸੰਕਲਪ ਚੀਰਦਾ ਚੀਰਦਾ ਕਲੇਜੇ ਵਿੱਚੋਂ ਲੰਘਿਆ। ਇਹਨੇ ਨੂੰ ਆ ਗਏ ਭਗਵੇ ਚੋਲੇ ਵਾਲੇ। ਅੰਦਰ ਲੰਘ ਮਾਂ ਦੇ ਡੁੱਬ ਡੁਬਾਏ ਨੈਣਾਂ ਨੇ ਵੜਦੇ ਤੱਕੇ, ਪਰ ਚੋਲੇ ਵਾਲੇ ਪੀੜ੍ਹੀ 'ਤੇ ਨਹੀਂ ਬੈਠੇ। ਕੜਮ ਬਸੰਤ ਦੀ ਗੋਦ ਵਿੱਚ ਅਤੇ ਗਲਵਕੜੀ ਪੈ ਗਈ। ਇੱਕ ਛਿੰਨ ਦੇ ਵੀ ਕਿੰਨੇ ਹੀ ਨਿੱਕੇ ਹਿੱਸੇ ਵਿੱਚ, ਜਿੰਨੇ ਚਿਰ ਵਿੱਚ ਕਿ ਬੀਬੀ ਤ੍ਰਿਬਕੀ ਕਿ ਹੈਂ ਸੰਤ ਕੀ ਆਖ ਅਤੇ ਮੇਰੀ ਗੋਦੀ ਵਿੱਚ ਬੈਠਣਾ ਕੀ ਆਖ। ਹਾਂ, ਉਸ ਤੋਂ ਵੀ ਤਿਰਖੇ ਵੇਗ ਨਾਲ ਝੋਲੀ ਬੈਠੀ ਸੁਰਤ ਦੀ ਆਵਾਜ਼ ਆਈ, ਅੰਮੀ, ਅਤੇ ਗਲਵਕੜੀ ਪੈ ਗਈ। ਹੋਰ ਤਿਰਖੀ ਗਲਵਕੜੀ ਹੋ ਗਈ ਚੰਬੜ, ਕਰੜੀ ਬੇਤਰਸ ਚੰਬੜ, ਕੁੱਟ ਕੇ ਕੁੱਟੀ ਰਹਿ ਜਾਣ ਵਾਲੀ ਚੰਬੜ। ਡਾਢੇ ਹੀ ਤ੍ਰਿਖੇ ਨਸੇ ਜਾਂਦੇ ਸਮੇਂ ਦੇ ਡਾਢੇ ਨਿੱਕੇ ਚਿਰ ਵਿੱਚ ਮਾਂ ਦਾ ਤੜਫਦਾ ਰਿੱਧਾ ਉਸ ਮਿੱਠੀ ਛੋ ਔਰ ਉਸ ਮਮਤਾ ਭਾਰੀ ਆਵਾਜ਼ ਨੂੰ ਸਿਆਣ ਗਿਆ, ਅਤੇ ਸਿਆਣ ਦੇ ਸਾਰ ਆ ਮੁਹਾਰੇ ਮਾਂ ਦੀਆਂ ਬੱਚੀ ਦੇ ਦੁਆਲੀ ਕਲਾਈਆਂ ਚਿੰਬੜ ਗਈਆਂ। ਸਿਰ ਨੂੰ ਇੱਕ ਬੇਸੁੱਧੀ ਛਾ ਗਈ। ਚੋਹਾਂ ਦੀਆਂ ਕਲਾਈਆਂ ਦੀ ਕੁੱਟ ਅਸਹਿ ਚੰਬੜ ਹੈ। ਹਾਏ ਪਿਆਰ, ਤੇਰੀਆਂ ਪੀੜਾਂ ਹਰ ਲੈਣ ਵਾਲੀਆਂ ਅਦਾਵਾਂ, ਵਾਹ ਵਾਹ। ਉਸ ਡਾਢੀ ਘੁੱਟ ਵਿੱਚ ਦੋਹਾਂ ਨੂੰ ਹੋਸ਼ ਹੀ ਨਹੀਂ। ਜੁੱਸੇ ਤੋਂ ਵੱਧ ਚਿੰਬੜੇ ਹਨ, ਕੁਟੀਜੇ ਹਨ, ਪਰ ਘੁੱਟ ਦੀ ਪੀੜ ਨਹੀਂ ਪਈ। ਹਾਂ, ਜੁੱਸੇ ਕੁਟੀਜੇ ਹਨ ਕਿ ਨੇੜੇ ਤੋਂ ਨੇੜੇ ਹੋ ਜਾਣ, ਪਰ ਇਸ ਤੋਂ ਵੱਧ ਹੋਰ ਨੇੜੇ ਕੀ ਹੋਣ। ਨੇੜੇ ਤੋਂ ਨੇੜੇ ਤਾਂ ਮਨ ਆਉਂਦੇ ਹਨ, ਸੋ ਹੁਣ ਉਹ ਵੀ ਹੋ ਗਏ ਹਨ। ਨੇੜੇ ਤੋਂ ਨੇੜੇ ਆਪੋ ਵਿੱਚ ਘੁਲ ਮਿਲ ਲੀਨ ਹੋ ਗਏ ਹਨ। ਮਨ ਵਿੱਚ ਮਨ, ਪ੍ਰੇਮ ਦੀ ਪਿਘਲਾਹਟ ਅਤੇ ਮਮਤਾ ਦੀ ਤਾਵ ਅਜਵੀਂ ਖਿੱਚ ਨਾਲ, ਹਾਂ, ਆਪੇ ਵਿੱਚ ਮਨ ਗੁੰਮ ਹੋ ਗਏ ਹਨ, ਜਾਂ ਆਖੋ ਬੇਸੁੱਧ ਹੋ ਗਏ ਹਨ, ਬੇਸੁਰਤ ਹਨ। ਪਰ ਵੇਖੋ, ਸੁਰਤ ਤਾਂ ਸੁਰਤ ਵਿੱਚ ਰਲ ਮਿਲ ਗਈ ਹੈ, ਸੁਰਤ ਸੁਰਤ ਵਿੱਚ ਪਰੋ ਹੋ ਗਈ ਹੈ। ਸੁਰਤਾਂ ਬੇਸੁਰਤ ਕਿਉਂ ਹਨ? ਸੁਰਤ ਸੁਰਤ ਵਿੱਚ ਰਲ ਕੇ ਮਗਨ ਆਨੰਦ ਹੋ ਰਹੀ ਹੈ। ਉਹ ਯਤਨ ਜੋ ਜੁੱਸਿਆਂ ਨੇ ਇੱਕ ਹੋਣ ਦਾ ਕੀਤਾ ਹੈ, ਉਹ ਮਨਾਂ ਦੇ ਇੱਕ ਹੋ ਜਾਣ ਵਿੱਚ ਆਪਣੇ ਮਨੋਰਥ ਦੇ ਕਮਾਲ ਨੂੰ ਅਪੜ ਗਿਆ ਹੈ। ਮਨ ਮਨ ਵਿੱਚ ਲੀਨ ਹੈ, ਚਿੱਤ ਚਿੱਤ ਵਿੱਚ ਸਮਾ ਰਿਹਾ ਹੈ, ਰੰਗ ਲੱਗ ਰਿਹਾ ਹੈ। ਰੰਗ ਨੇ ਦੋ ਰੰਗ ਇੱਕ ਰੰਗ ਕੀਤੇ ਹਨ, ਰੰਗ ਘਨਾ ਹੋ ਰਿਹਾ ਹੈ। ਮਾਂ ਧੀ ਪ੍ਰੇਮ ਵਿੱਚ, ਧੀ ਮਾਂ ਪ੍ਰੇਮ ਵਿੱਚ ਗੁੰਮ ਹਨ। ਗੁੰਮ ਹਨ, ਗੁੰਮ ਰਹੋ ਜੀਓ ਜੀ, ਗੁੰਮ ਰਹੋ ਪ੍ਰੇਮੀਓ। ਇਹੋ ਹੀ ਵੇਲਾ ਜੇ ਇਹੋ ਛਿੰਨ ਹੈ ਕਿ ਜਿਸ ਨੂੰ ਦੇਵ ਲੋਚਦੇ ਹਨ, ਇਹੋ ਪਿਆਰ ਸੰਗਮ ਹੈ ਜਿਸ ਵਿੱਚ ਵਿੱਥਾਂ ਵਾਲੇ ਵਿੱਥਾਂ ਮੇਟ ਕੇ ਆਪੇ ਵਿੱਚ ਗੁੰਮਦੇ ਹਨ। ਭਾਗ ਹੋਣ ਤਾਂ ਗੁੰਮਿਆ ਆਪਾ ਕਿਸੇ ਹੋਰ ਉਚੇਰੀ ਚੋਟੀ 'ਤੇ ਜਾ ਲੱਭਦਾ ਹੈ। ਹਾਂ ਮਾਂ ਧੀ, ਹਾਂ ਬੇਟੀ ਅੰਮੀ, ਗੁੰਮ ਹੋਈਆਂ ਰਹੋ ਜਦ ਤੱਕ ਸਮਾਂ ਆ ਗਿਆ ਦੇਵੇ। ਆਪੋ ਵਿੱਚ ਮਿਲੀਆਂ ਆਪੇ ਵਿੱਚ ਗੁੰਮ ਰਹਿਣਾ। ਹਾਂ, ਇਸ ਆਪਾ ਘੁਲ ਮਿਲ ਸਮਾਧੀ ਵਿੱਚ, ਇਸ ਆਪੇ ਦੇ ਆਪੇ ਤੋਂ ਭੁੱਲ ਆਪਿਆਂ ਵਿੱਚ ਸਮਾਈ ਪਾਉਣ ਵਾਲੀ ਸਮਾਧੀ ਨੇ ਪਰਤਾ ਖਾਧਾ। ਲੰਮੇ ਲੰਮੇ ਸਾਹ ਆਏ, ਮਾਂ ਦਾ ਹੱਥ ਪਿੱਠ 'ਤੇ ਫਿਰਨ ਲੱਗਾ। ਪਹਿਲੀ ਆਵਾਜ਼ ਆਈ ਸਤਵੰਤ, ਦੂਜੀ ਆਵਾਜ਼ ਆਈ ਅੰਮੀ, ਜੀਓ ਅੰਮੀ। ਪਰ ਹੁਣ ਫਿਰ ਬੇਸੁੱਧੀ ਦੀ ਲਹਿਰ ਜਿਹੀ ਛਾਂਦੀ ਜਾਂਦੀ ਹੈ, ਮੁੜ ਮੁੜ ਸਿਰ ਵਿੱਚ ਵੱਜਦੀ ਹੈ, ਪਰ ਘੱਟ ਵੱਜਦੀ ਹੈ, ਮੁੜ ਮੁੜ ਵੱਜਦੀ ਢਿੱਲੀ ਆਉਂਦੀ ਜਾਂਦੀ ਹੈ। ਪਿੱਠ 'ਤੇ ਹੱਥ ਫਿਰਦੇ ਹਨ, ਮੱਥਾ ਚੁਮੀਂਦਾ ਹੈ ਅਤੇ ਹੋਸ਼ ਕੰਮ ਕਰਦੀ ਹੈ। ਹੁਣ ਮਾਂ ਵੇਖਦੀ ਹੈ ਬੱਚੀ ਦਾ ਮੁਖੜਾ, ਫਿਰ ਗਲੇ ਲਾ ਲੈਂਦੀ ਹੈ। ਐਂ ਮਿਲਦਿਆਂ ਹੁਣ ਸੰਸੇ ਹੋਰੀ ਆ ਗਏ, ਹੈਂ ਇਹ ਸਤਵੰਤ ਹੈ ਕਿ ਸਤਵੰਤ ਦਾ ਸੁਪਨ? ਨੈਣ ਤਾਂ ਉਸ ਪਿਆਰ ਨਸ਼ੇ ਵਿੱਚ ਮਿਟ ਮਿਟ ਜਾਂਦੇ ਹਨ, ਖੁੱਲ੍ਹਦੇ ਹਨ, ਦੇਖਦੇ ਹਨ, ਪਰ ਮਨ ਕਹਿੰਦਾ ਹੈ ਸੁਪਨਾ ਹੈ, ਕਈ ਵੇਰ ਆਇਆ। ਫਿਰ ਧੀ ਨੂੰ ਕੁੱਟ ਲੈਂਦੀ ਹੈ, ਜ਼ੋਰ ਦੀ ਕੁੱਟਦੀ ਹੈ, ਤਕੜਾ ਜਫਾ ਮਾਰਦੀ ਹੈ, ਮਤੇ ਅੱਜ ਵੀ ਇਹ ਸੁਪਨਾ ਹੀ ਨਾ ਹੋ ਜਾਵੇ। ਫਿਰ ਪੁੱਛਦੀ, ਸਤਵੰਤ ਤੂੰ ਹੈ? ਧੀ, ਅੰਮੀ ਜੀ। ਮਾਂ, ਸੱਚਮੁੱਚ? ਧੀ, ਅੰਮੀ ਜੀ। ਮਾਂ, ਤੂੰ ਸੁਪਨਾ ਨਹੀਂ? ਧੀ ਕੁੱਟ ਕੇ ਜਫਾ ਮਾਰਦੀ ਹੈ, ਉਹ ਮਾਂ ਦੀ ਛਾਤੀ ਨਾਲ ਸਿਰ ਸਹਿਲਾ ਸਹਿਲਾ ਕੇ ਲਾਉਂਦੀ ਹੈ, ਊਂ ਊਂ ਕਰਦੀ ਹੈ, ਕਹਿੰਦੀ ਹੈ ਅੰਮੀ ਮੈਂ ਹਾਂ। ਪਰ ਹਾਏ ਸੁਪਨੇ ਹੱਥੋਂ ਕਈ ਵੇਰ ਛੱਲੀ ਜਾ ਚੁੱਕੀ ਮਾਂ ਬਾਹਾਂ ਘੁੱਟ ਘੁੱਟ ਵੇਖਦੀ ਹੈ, ਪਿੱਠ 'ਤੇ ਚੂੰਡੀ ਭਰਦੀ ਹੈ, ਸਿਰ 'ਤੇ ਕੇਸ ਟਟੋਲਦੀ ਹੈ, ਫਿਰ ਕੰਡ ਨੂੰ ਹੱਥ ਨਾਲ ਦੱਬ ਕੇ ਛਾਤੀ ਨਾਲ ਘੁੱਟਦੀ ਹੈ, ਆਪਣੇ ਹੱਥ ਨੂੰ ਚੱਕ ਮਾਰ ਕੇ ਚੀਸ ਪ੍ਰਤੀਤ ਕਰਦੀ ਹੈ। ਹਾਂ ਅੱਜ ਸੁਪਨਾ ਨਹੀਂ ਹੈ, ਹੁਣ ਹੋਰ ਹੋਸ਼ ਪਰਦੀ ਹੈ, ਨੈਣ ਛਮਾਂ ਛਮ ਪਰ ਆਉਂਦੇ ਹਨ, ਲੂੰ ਕੰਡੇ ਆਉਂਦੇ ਹਨ, ਅੰਦਰ ਗੁਦਗੁਦੀ ਆਉਂਦੀ ਹੈ, ਆਵਾਜ਼ ਮਾਰਦੀ ਹੈ, ਕੰਠ ਭਰ ਆਉਂਦਾ ਅਤੇ ਗਦਗਦ ਹੋ ਜਾਂਦਾ ਹੈ, ਮਿੱਠੇ ਮਿੱਠੇ ਨਿੱਘੇ ਨਿੱਘੇ ਤਰੇਲ ਵਰਗੇ ਚਮਕਦੇ ਮੋਤੀ ਸਤਵੰਦ ਦੀਆਂ ਗੱਲਾਂ 'ਤੇ ਪੈ ਰਹੇ ਹਨ, ਪਿਆਰ ਦੇ ਅੰਦਰਲੇ ਸਮੁੰਦਰ ਠਾਠਾਂ ਮਾਰ ਕੇ ਬਾਹਰ ਆ ਗਏ ਹਨ, ਪ੍ਰੀਤਮਾ ਨੂੰ ਆਪ ਧਾ ਧਾ ਕੇ ਮਿਲ ਰਹੇ ਹਨ। ਹੁਣ ਮਾਂ ਨਾ ਪਿਆਰ ਸਮਾਧੀ ਵਿੱਚ ਹੈ ਨਾ ਸੰਸੇ ਵਿੱਚ, ਕੁਛ ਤਾਂ ਪਿਆਰ ਦੀਆਂ ਉਮੜ ਚੜ੍ਹਾਈਆਂ ਕਾਂਗਾਂ ਵਿੱਚ ਰੁੜ ਪਈ ਹੈ, ਧੀ ਨੂੰ ਘੁੱਟਦੀ ਹੈ, ਸਿਰ 'ਤੇ ਕੰਢਪੁਰ ਹੱਥ ਫੇਰਦੀ ਹੈ, ਨੈਣ ਭਰ ਭਰ ਡੁੱਲਦੇ ਹਨ, ਫਿਰ ਭਰਦੇ ਹਨ, ਫਿਰ ਡੁੱਲਦੇ ਹਨ, ਹੱਥ ਪੈਰ ਘੁੱਟਦੇ ਹਨ, ਛਾਤੀ ਨਾਲ ਧੀ ਨੂੰ ਲਾ ਲਾ ਘੁੱਟਦੇ ਰਜਦੇ ਨਹੀਂ, ਕੋਈ ਅਗਮ ਦੀ ਧੂਹ ਮਾਂ ਨੂੰ ਬੇਬਲ ਕਰ ਰਹੀ ਹੈ। ਹਾਂ ਮਾਂ ਉਸ ਆਪਣੇ ਹੀ ਜਿਗਰ ਦੇ ਟੁਕੜੇ ਦੀ ਛੋਹ ਪਾ ਪਾ ਕੇ ਛੋਹ ਰਸ ਲੈ ਕੇ ਜੀਉ ਜੀਉ ਪੈ ਰਹੀ ਹੈ। ਕਲੇਜੀ ਨੂੰ ਕੁਛ ਹੁੰਦਾ ਹੈ, ਕੀ ਹੁੰਦਾ ਹੈ, ਕੌਣ ਕਹੇ। ਆ ਮਿਲੀ ਹੈ ਧੀ, ਮੇਲ ਵਿੱਚ ਤਾਂ ਖੁਸ਼ੀ ਲੋੜੀਏ, ਪਰ ਇੱਥੇ ਇਸ ਵੇਲੇ ਕੁਛ ਹੋ ਰਿਹਾ ਹੈ, ਕੀ ਹੋ ਰਿਹਾ ਹੈ, ਕੁਛ ਹੋ ਰਿਹਾ ਹੈ। ਮਾਂ ਆਪਣਾ ਸਿਰ ਚਾਉਂਦੀ ਹੈ, ਧੀ ਦੀ ਠੋਡੀ ਹੇਠਾਂ ਦੇਖ ਕੇ ਮੂੰਹ ਉੱਚਿਆਂ ਕਰਦੀ ਹੈ, ਵਸਦੇ ਹੰਝੂਆਂ ਦੇ ਸ਼ੀਸ਼ੇ ਵਿੱਚ ਸਤਰੰਗੀ ਝਾਲ ਵਿੱਚ ਧੀ ਦਾ ਦਰਸ਼ਨ ਕਰਦੀ ਹੈ, ਮੱਥਾ ਚੁੰਮਦੀ ਹੈ, ਫਿਰ ਗਲੇ ਲਿਪਟ ਕੇ ਘੁੱਟ ਘੁੱਟ ਕੇ ਫਰਨ ਫਰਨ ਡੁੱਲ ਪੈਂਦੀ ਹੈ। ਮਾਂ ਦੇ ਤਰੇਲ ਮੋਤੀ ਧੀ ਦੀਆਂ ਠੰਡੀਆਂ ਠੰਡੀਆਂ ਗੱਲਾਂ 'ਤੇ ਪੈ ਰਹੇ ਹਨ, ਪਰ ਧੀ ਦੇ ਤਰੇਲ ਮੋਤੀ ਉਸਦੀ ਆਪਣੀ ਝੋਲੀ ਵਿੱਚ ਹੀ ਕਿਰਦੇ ਹਨ। ਸਤਵੰਤ ਲਵੋ ਬੇਟਾ ਜੀਓ ਇਹ ਪਿਆਰ, ਇਹੋ ਪਿਆਰ 500 ਮੀਲ ਤੋਂ ਧੂਹ ਲਿਆਏ ਹਨ, ਇਹੋ ਪਿਆਰ ਜਫਰਾਂ ਨੂੰ ਖੁਸ਼ੀਆਂ ਨਾਲ ਪੁਗਵਾਏ ਹਨ। ਪਿਆਰ ਖਿੰਨ ਅੰਦਰਲੇ ਦੀ ਪ੍ਰੇਮ ਪ੍ਰਤੀਤੀ ਦੀ ਛਿੰਨ ਨੂੰ ਮਾਣੋ, ਰਸ ਪ੍ਰੇਮ ਪ੍ਰਤੀਤੀ, ਪ੍ਰੇਮ ਅਨੁਭਵ, ਪ੍ਰੇਮ ਰਸਲੀਨਤਾ, ਹਾਂ ਇਹੋ ਗੁੱਝੇ ਡੂੰਘਾਣਾ ਦੇ ਭਾਵ ਹਨ। ਬੇਟਾ ਜੀਓ ਇਹੋ ਤਾਂ ਜੀਵਨ ਹੈ, ਸਮਾਂ ਪਤਾ ਨਹੀਂ ਕਿੰਨਾ ਲੰਘ ਗਿਆ। ਅੰਮੀ ਅਜੇ ਰੱਜੀ ਨਹੀਂ, ਉਸੇ ਰੰਗ ਵਿੱਚ ਰਤੀ ਹੋਈ ਧੀ ਦੀ ਛੋਹ ਤੋਂ ਪਰੇ ਨਹੀਂ ਹੁੰਦੀ, ਆਪੇ ਰਤਾ ਕੋ ਮੂੰਹ ਤੱਕਣ ਲਈ ਵਿਥ ਕਰਦੀ ਹੈ, ਆਪੇ ਫਿਰ ਗੱਲ ਨਾਲ ਘੁੱਟ ਲੈਂਦੀ ਹੈ, ਛਮ ਛਮ ਰੋ ਪੈਂਦੀ ਹੈ, ਵਾਸਤਾ ਹੀ ਬਚੀਏ ਹੁਣ ਨਾ ਸੁਪਨਾ ਹੋਵੀ, ਹੇ ਮੇਰੀ ਆਪਣੀ ਲਾਲੀ ਦੇ ਜੁੱਸੇ ਹੁਣ ਨਾ ਪਰਛਾਵਾਂ ਹੋ ਜਾਵੀਂ। ਗੁਰਮੁਖ ਸੁਮੇਲ ਦੂਜਾ ਪੈਰ ਵੱਜ ਗਿਆ, ਸਿੰਘ ਜੀ ਨੇ ਪਾਸਾ ਪਰਤਿਆ, ਜਾ ਖੁੱਲ੍ਹ ਗਈ, ਚੰਦ ਦਾ ਸਾਰਾ ਚਾਨਣ ਅੰਦਰ ਪੈ ਰਿਹਾ ਸੀ, ਦੀਵਾ ਆਪੇ ਬੁਝ ਗਿਆ ਸੀ। ਸਿੰਘ ਜੀ ਨੂੰ ਕੋਈ ਬੈਠਾ ਦਿਸਿਆ, ਖਿਆਲ ਆਇਆ ਬਸੰਤ ਕੌਰ ਬੈਠੀ ਪਾਠ ਕਰਦੀ ਉਹ ਸੀ, ਪਰ ਦੂਜੀ ਛਿੰਦ ਬਸੰਤ ਕੌਰ ਪੁੰਜੇ ਬੈਠੀ ਦਿਸੀ, ਫਿਰ ਉਹਦੀ ਝੋਲੀ ਵਿੱਚ ਭਗਵੇਂ ਰੰਗ ਦਾ ਚਾਵਲਾ ਪਿਆ, ਗਉ ਕਰਕੇ ਤੱਕਿਆ ਤਾਂ ਠੀਕ ਭਗਵੇਂ ਵੇਸ ਵਾਲਾ ਕੋਈ ਬੈਠਾ ਹੈ, ਆਪਨੇ ਤਾਰਿਆਂ ਵੱਲ ਤੱਕਿਆ ਤਾਂ ਰਾਤ ਦਾ ਕੁਛ ਅੰਦਾਜ਼ਾ ਲਾਇਆ, ਫਿਰ ਘਬਰਾ ਕੇ ਉੱਧਰ ਤੱਕੇ, ਸੱਚਮੁੱਚ ਕੋਈ ਭਗਵੇਂ ਰੰਗ ਵਾਲਾ ਗੋਦੀ ਵਿੱਚ ਬੈਠਾ ਹੈ, ਔਰ ਦੋਏ ਇੱਕ ਦੂਏ ਨੂੰ ਚੰਬੜੇ ਬੈਠੇ ਹਨ, ਆਪਣੇ ਘਰ ਕਿਸੇ ਬੱਚੇ ਦੇ ਭਗਵੇਂ ਕੱਪੜੇ ਨਹੀਂ, ਘਰ ਵਿੱਚ ਕੋਈ ਭਗਵਾ ਚਾਦਰਾ ਲੋਈ ਨਹੀਂ, ਇਹ ਕੀ ਹੈ, ਮੇਰੇ ਨੈਣ ਅਜੇ ਠੀਕ ਨਹੀਂ ਖੁੱਲ੍ਹੇ, ਅੱਜ ਥਕੇਵੇਂ ਕਰਕੇ ਨੀਂਦ ਗੂੜੀ ਪਈ ਹੈ, ਅੱਖਾਂ ਅਜੇ ਕੌੜੀਆਂ ਹਨ, ਰਜ ਨਹੀਂ ਸੁੱਤੀਆਂ, ਤਦੇ ਰੰਗ ਬਿਰੰਗ ਦੇਖਦੀਆਂ ਹਨ, ਪਰ ਫਿਰ ਕੁਛ ਕਮਰੇ ਵਿੱਚੋਂ ਸਵਾਦ ਸਵਾਦ ਆਵੇ, ਨਾਮ ਜੋ ਸਿੰਘ ਜੀ ਦੇ ਪ੍ਰਾਣਾਂ ਵਿੱਚ ਵਸਦਾ ਸੀ ਤ੍ਰਿਖਾ ਟੁਰ ਰਿਹਾ ਹੈ, ਇੱਕ ਸ਼ਬਦ ਮੇਰੇ ਪ੍ਰਾਣ ਬਸਤ ਹੈ, ਜਿਸ ਦੀ ਸੁੱਤੇ ਅਵਸਥਾ ਹੋ ਚੁੱਕੀ ਸੀ। ਸਿੰਘ ਆਪਣੇ ਨਾਮ ਦੇ ਪ੍ਰਵਾਹ ਵਿੱਚ ਸਵਾਦ ਵਧਿਆ ਦੇਖਦਾ ਹੈ, ਫਿਰ ਨੀਚ ਲਾ ਕੇ ਅੱਖਾਂ ਪਟ ਪਟ ਕੇ ਵੋਟੀ ਵੱਲ ਦੇਖਦਾ ਹੈ, ਕਹਿੰਦਾ ਹੈ ਹੈ ਤਾਂ ਭਗਵਾ ਵੇਸ ਤੇ ਮੇਰੀ ਹੀ ਪਿਆਰੀ ਦੀ ਗੋਦ, ਅਤੇ ਇਸ ਗੋਦ ਵਿੱਚ ਕੋਈ ਡਾਢਾ ਮਿੱਠਾ ਪਿਆਰਾ ਨਾਮ ਦਾ ਆਲੰਬ ਆਇਆ ਹੈ, ਚਾਹੇ ਚਮਤਕਾਰ ਹੈ ਕੋਈ ਚਾਹੇ ਸਮਰਥਕ। ਆਹ ਦਿਲ ਨੇ ਟੋਹ ਲਾ ਲਈ, ਸੁਗੰਧ ਸੁੰਘ ਲਈ, ਕਿਤੇ ਇਹ ਵਲਿੱਖਾਂ ਚੀਰ ਭੇਸ ਵਟਾ ਕੇ ਪੈਂਡੇ ਮਾਰਦੀ ਬੱਚੀ ਤਾਂ ਨਹੀਂ ਆ ਗਈ, ਮੇਰੇ ਹੀ ਜਿਗਰ ਦਾ ਟੁਕੜਾ ਤਾਂ ਨਹੀਂ ਪਿਆਰ ਗੋਦੀ ਵਿੱਚ ਆ ਬੈਠਾ। ਸਮਾਹਿਤ ਚਿੱਤ ਨੂੰ ਫਿਰ ਸੋਚ ਦੀ ਲੋੜ ਨਹੀਂ ਪਈ, ਬੇਵਸ ਆਵਾਜ਼ ਨਿਕਲੀ ਸਤਵੰਤ, ਅਤੇ ਉਸੇ ਦਮ ਵਿੱਚ ਆਵਾਜ਼ ਆਈ ਬਾਪੂ ਜੀਓ, ਅਤੇ ਅਗਲੀ ਛਿਣ ਵਿੱਚ ਜਿਗਰ ਦਾ ਟੁਕੜਾ ਜਿਗਰ ਨਾਲ ਜਾ ਵੱਜਾ। ਪਿਤਾ ਦੀ ਪਿਆਰ ਗੋਦ ਵਿੱਚ ਧੀ ਜਾ ਬੈਠੀ ਅਤੇ ਛਾਤੀ ਨਾਲ ਧੀ ਦਾ ਸਿਰ ਜਾ ਲੱਗਾ ਅਤੇ ਧੀ ਦੇ ਸਿਰ ਉੱਤੇ ਟਿਕ ਗਿਆ ਅਤੇ ਫਿਰ ਪਿਆ ਪਿਆਰਾਂ ਵਾਲਾ ਨਾਮ ਵਾਲਾ ਨਾਮ ਰੱਸੀਆ ਹੱਥ। ਬੇਟਾ ਜੀਓ, ਉਸ ਨਾਮ ਰੱਸੀਆ ਰਸਨਾ ਤੋਂ ਚਾਰ ਹੋ ਰਿਹਾ ਹੈ। ਹਾਂ, ਉਹਨਾਂ ਰੰਗ ਰਤੜੇ ਨੈਣਾਂ ਤੋਂ ਕੋਈ ਕੋਈ ਤਰੇਲ ਮੋਤੀ ਕਦੇ ਕਦੇ ਕਿਰਦਾ ਹੈ। ਬੇਟਾ ਜੀਓ ਦੇ ਸੀਸ ਦੇ ਦਸਮ ਦੁਆਰ ਦੇ ਟਿਕਾਣੇ ਪੈਂਦਾ ਹੈ। ਚਰਨ ਚਰਨ ਚਰਨਾਟ ਬੇਟਾ ਜੀਓ ਦੇ ਸਰੀਰ ਵਿੱਚ ਆਉਂਦੀ ਹੈ, ਅੰਦਰ ਧੂਹ ਪੈਂਦੀ ਹੈ ਪਿਆਰ ਦੀ। ਹਾਂ, ਨਾਲੇ ਨਾਮ ਅੰਦਰ ਝੂੰਮਦਾ ਦਿਸਦਾ ਹੈ, ਆਪ ਉਸਦੇ ਦੁਆਲੇ ਪਰਕਰਮਾ ਕਰਦਾ ਜਾਪਦਾ ਹੈ। ਪਿਤਾ ਦੇ ਪਿਆਰ ਦਾ ਵਿਛੜ ਵਿਛੜ ਮਿਲਿਆਂ ਦਾ ਬੇਸੁੱਧ ਕਰ ਦੇਣ ਵਾਲਾ ਪਿਆਰ ਸਵਾਦ ਚਿਮ ਚਿਮ ਅੰਮ੍ਰਿਤ ਵਸਦਾ ਪੈ ਰਿਹਾ ਹੈ, ਵਿੱਚ ਨਾਮ ਦੀ ਮਗਨਤਾ ਨਾਮ ਮਹਾਰਸ ਦਾ ਸਵਾਦ ਸਿੰਜਰਦਾ ਹੈ। ਸਤਵੰਨ ਨੂੰ ਬੇਹੋਸ਼ੀ ਦੇ ਦਰਜੇ ਦੀ ਮਗਨਤਾ ਹੈ, ਕਿਸੇ ਵੇਲੇ ਡੋਬਾ, ਕਿਸੇ ਵੇਲੇ ਨਾਮ ਰਸ ਦਾ ਲਹਿਰਾ, ਕਿਸੇ ਵੇਲੇ ਕਲੇਜੇ ਵਿੱਚ ਅਗੰਮੀ ਧੂਹ, ਖਿੱਚ ਕਸਕ ਪਿਆਰ ਅਤੇ ਨੈਣਾਂ ਦਾ ਸਾਰਾ ਹੀ ਡੁੱਲ ਪੈਣਾ। ਆਹਾ ਪਿਆਰ, ਰਾਮ ਜੀਓ, ਤੇਰੇ ਸਾਗਰ ਵਾਂਗੂ ਅਨੰਤ ਤਰੰਗ, ਤੇਰੇ ਲਹਿਰੇ ਸਦਾ ਨਵੇਂ ਤੋਂ ਨਵੇਂ, ਕੌਣ ਇਹਨਾਂ ਨੂੰ ਗਿਣੇ ਅਤੇ ਵਰਣਨ ਕਰੇ। ਹਾਂ, ਤੂੰ ਹੋ, ਤੂੰ ਆ, ਤੂੰ ਅੰਦਰ ਲੰਘ, ਝੰਝੋਲ ਅਤੇ ਹਿਲੋਰੇ ਲਾ ਦੇ, ਜੀਵਨ ਰੁਮ ਕੇ ਛੇੜ ਦੇ, ਜਿਵਾ ਦੇ ਸਾਰੇ, ਜਿਵਾ ਦੇ ਜਿੰਨੇ ਹੋ ਸਕਣੀ। ਹਾਂ, ਇਸ ਵੇਲੇ ਬੇਟਾ ਜੀਓ, ਇਸ ਪਿਆਰੀ ਗੋਦੀ ਵਿੱਚ, ਨਾਮਰਸੀਆ ਗੋਦੀ ਵਿੱਚ, ਕੋਈ ਸਵਾਦ ਪੀਂਘਾਂ ਵਿੱਚ ਬੈਠੀ ਝੂਟੇ ਲੈ ਰਹੀ ਹੈ, ਜੋ ਝੂਟੇ ਉਸਨੂੰ ਰਸ ਮਗਨ ਕਰ ਰਹੇ ਹਨ। ਹਾਂ, ਮਦਹੋਸ਼ੀ ਹੈ, ਜਿਸ ਮਦਹੋਸ਼ੀ ਵਿੱਚ ਕਲੇਜਾ ਕਸਕਾਂ ਖਾਂਦਾ ਹੈ, ਲੀਨ ਆਉਂਦਾ ਹੈ, ਰਸ ਵਿੱਚ ਡੁੱਬਦਾ ਹੈ, ਸੁਰਤ ਕਿਸੇ ਸ਼ੁਕਰ ਅਤੇ ਕਿਸੇ ਉਚਿਆਣ ਵਿੱਚ ਉਡਾਰੀ ਮਾਰਦੀ ਹੈ, ਫਿਰ ਵੈਰਾਗ ਲਹਿਰੇ ਮਾਰਦਾ ਅਤੇ ਨੈਣ ਭਰ ਕੇ ਡੁੱਲ ਪੈਂਦੇ ਹਨ। ਫਿਰ ਕੋਈ ਨਾਮ ਰੰਗ ਦੀ ਲਹਿਰ ਆਉਂਦੀ ਹੈ, ਦਿਲ ਰਸ ਮਗਨਤਾ ਵਿੱਚ ਜਾਂਦਾ ਹੈ, ਫਿਰ ਆਪਾ ਚਰਨਾਟ ਖਾ ਕੇ ਬਿਰਹੋਂ ਦੇ ਤਰੰਗ ਅਤੇ ਮੇਲ ਦੇ ਰੰਗ ਵਿੱਚ ਲਹਿਰ ਖਾ ਜਾਂਦਾ ਹੈ, ਫਿਰ ਆਪਾ ਟਿਕ ਟਿਕ ਕੇ ਕਿਤੇ ਕਿਸੇ ਉੱਚੇ ਰੰਗ ਵਿੱਚ ਲਹਿਰ ਖਾ ਜਾਂਦਾ ਹੈ। ਮਾਂ ਤੱਕ ਰਹੀ ਹੈ, ਨੈਣ ਭਰ ਭਰ ਆ ਰਹੇ ਹਨ, ਕਲੇਜਾ ਠਰ ਰਿਹਾ ਹੈ। ਹੁਣ ਮਨ ਕਹਿ ਰਿਹਾ ਹੈ, ਸੁਪਨਾ ਨਹੀਂ ਪਰ ਪ੍ਰਤੱਖ ਹੈ। ਫਿਰ ਤਸੱਲੀ ਕਰਨ ਲਈ ਆਪਣੇ ਆਪ ਨੂੰ ਚੂੰਡੀ ਵੱਟ ਕੇ ਵੇਖਦੀ ਹੈ, ਫਿਰ ਧੀ ਦੇ ਪਿੰਡੇ 'ਤੇ ਹੱਥ ਫੇਰ ਕੇ ਵੇਖਦੀ ਹੈ, ਉੱਠ ਕੇ ਟੁਰਦੀ ਹੈ, ਪਤੀ ਜੀ ਦੇ ਮੰਜੇ 'ਤੇ ਹੱਥ ਫੇਰ ਕੇ ਤੱਕਦੀ ਹੈ ਕਿ ਮੰਜਾ ਖਾਲੀ ਹੈ, ਫਿਰ ਹੇਠਾਂ ਬੈਠੇ ਵੇਖ ਕੇ ਉਹਨਾਂ ਦੇ ਚਰਨਾਂ 'ਤੇ ਹੱਥ ਲਾ ਕੇ ਦੇਖਦੀ ਹੈ, ਮਲੱਕੜੇ ਪ੍ਰਤੀਤ ਕਰਦੀ ਹੈ ਕਿ ਉਹਨਾਂ ਦੇ ਹੀ ਚਰਨ ਹਨ। ਪਰ ਵੇਖੋ, ਉਹ ਕਿਸੇ ਉੱਚੇ ਰੰਗ ਵਿੱਚ ਆਰੂੜ ਹਨ ਕਿ ਚਰਨਾਂ ਨੂੰ ਛੂਹਦਿਆਂ ਸਾਰ ਉਸ ਸੱਚੇ ਰੰਗ ਦੀ ਰਸ ਭਰੀ ਚਰਨਾਹਟ ਬਸੰਤ ਕੌਰ ਨੂੰ ਵੀ ਛਿੜਦੀ ਹੈ। ਉਹ ਅੱਗੇ ਹੀ ਪ੍ਰੇਮ ਰਾਜ ਦੇ ਪੰਘੂੜੇ ਝੂਟ ਰਹੀ ਸੀ, ਇਸ ਛੂਹ ਨਾਲ ਇੱਕ ਉੱਚੇ ਰਸ ਦੀ ਅਗੰਮੀ ਲਹਿਰ ਆਪਣੀ ਪ੍ਰਤੀਤੀ ਦੇਣ ਦੀ ਆਵਜੀ। ਜਾਣਦੀ ਤਾਂ ਸੀ ਪਤੀ ਜੀ ਨਾਮ ਰਸੀਆਂ ਹਨ, ਕਦੇ ਕਦੇ ਉਹਨਾਂ ਦੀ ਛੋਹ ਵਿੱਚ ਇਹ ਰੰਗ ਤੱਕਿਆ ਵੀ ਸੀ, ਪਰ ਅੱਜ ਉਹ ਰਸ ਬੜੇ ਜ਼ੋਰਾਂ ਦਾ ਸੀ, ਅਰ ਛੈਬਰਾਂ ਲਾ ਲਾ ਕੇ ਵਰਸ ਰਿਹਾ ਸੀ। ਬਸੰਤ ਕੌਰ ਉਸ ਤਰ੍ਹਾਂ ਪਤੀ ਚਰਨਾਂ ਨੂੰ ਛੂਹਦੀ ਉਸੇ ਤਰ੍ਹਾਂ ਧਰੇ ਹੱਥ ਚਰਨਾਂ 'ਤੇ ਧਰੀ ਰਹਿ ਗਈ, ਉਸੇ ਰੰਗ ਵਿੱਚ ਰੰਗਮਗਨ ਹੋ ਗਈ, ਆਪਣੇ ਆਪ ਦੇ ਅੰਦਰ ਨਾਮ ਰਸ ਵਿੱਚ, ਹਾਂ ਦਾਤੇ ਦੇ ਅਰਸ਼ਾਂ ਦੇ ਪਤੀ ਦੇ ਰੰਗ ਵਿੱਚ ਟਿਕ ਗਈ। ਜੀਓ ਜੀ, ਇਹ ਪ੍ਰੇਮ ਮੂਰਤੀ, ਇਹ ਪਿਆਰਾਂ ਦਾ ਨਕਸ਼ਾ, ਇਹ ਸੱਚੇ ਉੱਚੇ ਗੁਰਮੁਖ ਪ੍ਰੇਮ ਦਾ ਰੰਗ, ਇਹ ਉਸ ਇਸ਼ਕ ਦੇ ਦੇਵਤੇ ਦਾ ਬੁਤਖਾਨਾ, ਇਸੇ ਤਰ੍ਹਾਂ ਲੱਗਾ ਰਹੇ, ਰਸ ਰੰਗ ਦੀ ਮਿੱਠੀ ਮਿੱਠੀ ਤਰੇਲ ਪੈਂਦੀ ਰਹੇ, ਨਾਮ ਦਾ ਪ੍ਰਵਾਹ ਬਰੀਕ ਬਰੀਕ ਫੁਆਰੇ ਵਾਂਗ ਚੱਲਦਾ ਰਹੇ, ਚੰਦਰਮਾ ਝੁਕ ਝੁਕ ਬਾਰੀਆਂ ਵਿੱਚੋਂ ਅੰਦਰ ਆ ਦਰਸ਼ਨ ਕਰ ਕਰ ਠਰਦਾ ਰਹੇ, ਤਾਰੇ ਲਟਕ ਲਟਕ ਕੇ ਖਿੜਕੀਆਂ ਵਿੱਚੋਂ ਤੱਕਦੇ ਤੱਕਦੇ ਲੜਕੀਆਂ ਨਜ਼ਰ ਪਾ ਪਾ ਇਸ ਨੂਰਾਨੀ ਛੋਹ ਨਾਲ ਛੋ ਛੋ ਕੇ ਚਮਕਦੇ ਡਲਕਦੇ ਰਹਿਣ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, इस लिखत का अगला हिस्सा आप जी नूं अगे पढ़ के सरवण कराने की कोशिश करांगे जी। वाहिगुरू जी का खालसा, वाहिगुरू जी की फतेह।